ਲਾਡਲਿਆਂ ਨੂੰ ਪੇਸ਼ ਕੀਤਾ ਗਿਆ ਤਾਂ ਕਹਿੰਦੇ ਨੇ ਇਸ ਸਭਾ ਦੇ 17 ਬੰਦੇ ਬੈਠੇ ਸਨ, ਜਾਂ ਇੰਝ ਕਹਿ ਲਓ 17 ਜੱਜ ਬੈਠੇ ਸਨ ਜਿਨ੍ਹਾਂ ਨੇ ਫੈਸਲਾ ਦੇਣਾ ਸੀ। ਇਸ ਦੇ 'ਚ ਨਵਾਬ ਮਲੇਰਕੋਟਲਾ ਵੀ ਸੀ, ਦੀਵਾਨ ਸੁੱਚਾਨੰਦ ਵੀ ਸੀ, ਆਲੇ ਦੁਆਲੇ ਦੇ ਛੋਟੇ ਛੋਟੇ ਹੋਰ ਨਵਾਬ ਵੀ ਸਨ, ਸੂਬਾ ਸਰਾ ਵਜੀਦ ਖਾਂ ਵੀ ਸੀ। 17ਵਾਂ ਬੰਦਾ ਸੀ ਮਜ਼ਬੀ ਮੁਖੀ ਕਾਜ਼ੀ, ਮਜ਼ਬ ਦਾ ਮੁਖੀ। ਕਹਿੰਦੇ ਨੇ ਯਕੇ ਬਾਦ ਇਕ ਰਹੇ, ਹਰ ਇੱਕ ਆਪਣਾ ਆਪਣਾ ਫੈਸਲਾ ਸੁਣਾਈ ਜਾ ਰਿਹਾ। ਤੋ ਕਾਜ਼ੀ ਕੋਲ ਪੁੱਛਿਆ ਗਿਆ ਵੀ ਚਲੋ ਇਹ ਸਹੀ ਦੱਸੇਗਾ, ਬੱਚੇ ਮਾਸੂਮ ਨੇ, ਤੇ ਇਸਲਾਮ ਕਹਿੰਦਾ ਹੈ ਕਿ ਮਾਸੂਮ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ, ਇਸਲਾਮ ਦੀ ਸ਼ਰ੍ਹਾ ਇਹ ਕਹਿੰਦੀ ਹੈ। ਜਿਹੜਾ ਸ਼ਰ੍ਹਾ ਦਾ ਕਾਨੂੰਨ ਮੁਹੰਮਦ ਸਾਹਿਬ ਨੇ ਬਣਾਇਆ ਸੀ ਉਸ ਵਿੱਚ ਇਹ ਕਿ ਇਸਤਰੀ ਤੇ ਬੱਚੇ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ, ਉਹ ਮਾਫ਼ ਨਹੀਂ ਹੋਵੇਗਾ, ਖੁਦਾ ਮਾਫ਼ ਨਹੀਂ ਕਰੇਗਾ। ਇੱਕ ਔਰਤ, ਇੱਕ ਮਾਸੂਮ ਬੱਚਾ, ਨਾਬਾਲਗ। ਤੇ ਸੂਬਾ ਸਰੰਦ ਨੇ ਕਿਹਾ ਤੇ ਨਾਬਾਲਗ ਨੇ, 9 ਸਾਲ ਦੀ ਉਮਰ ਤੇ ਕੋਈ ਉਮਰ ਨਹੀਂ ਹੈ, ਛੋਟੇ ਨੇ ਤੇ ਬਹੁਤ ਛੋਟੇ ਨੇ। ਤੇ ਇਸਲਾਮ ਇਹ ਕਹਿੰਦਾ ਹੈ ਕਿ ਬੱਚਿਆਂ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ, ਯਾਨੀ ਇੰਜ ਕਹਿ ਲਓ ਵਜੀਦ ਖਾਨ ਦੇ ਮਨ ਵਿੱਚ ਛੋੜਨ ਦਾ ਖਿਆਲ ਪੈਦਾ ਹੋ ਗਿਆ, ਛੋੜ ਗਈ, ਛੋਟੇ ਨੇ, ਮਾਸੂਮ ਨੇ। ਕਾਜ਼ੀ ਕਹਿੰਦੇ ਖੂਨ ਡੋਲਣ ਦੀ ਲੋੜ ਹੀ ਕੀ ਹੈ, ਇਹਨਾਂ ਨੂੰ ਜ਼ਿੰਦਾ ਦੀਵਾਰ ਦੇ ਚਿਣ ਦੇਈਏ, ਆਪੇ ਮਰ ਜਾਣਗੇ, ਗੱਲ ਖਤਮ, ਖੂਨ ਨਹੀਂ ਡੋਲੇਗਾ। ਇਹ ਕਾਜ਼ੀ ਦਾ ਫੈਸਲਾ, ਕਿਸ ਕਾਜ਼ੀ ਦਾ ਜਿਹਦੇ ਹੱਥ ਵਿੱਚ ਤਸਬੀ ਸੀ ਅੱਲਾਹੋ ਅੱਲਾਹੋ ਜਗੇ ਪਿਆ, ਬਗਲ ਵਿੱਚ ਕੁਰਾਨ ਸ਼ਰੀਫ ਸੀ, ਸਾਰਾ ਦਿਨ ਕੁਰਾਨ ਦੀਆਂ ਆਇਤਾਂ ਵੀ ਪੜ੍ਹਦਾ ਹੈ, 5 ਵਕਤ ਦਾ ਪੱਕਾ ਨਿਮਾਜ਼ੀ, ਰੋਜ਼ਾ ਰੱਖਦਾ ਹੈ, ਤਲਾਵਤ ਦੇ ਕਰਦਾ ਹੈ, ਜ਼ਕਾਤ ਦਿੰਦਾ ਹੈ, ਔਰ ਗਜ਼ਬ ਦੀ ਗੱਲ ਹੱਜ ਕਰਕੇ ਵੀ ਆਇਆ, ਮੱਕੇ ਮਦੀਨੇ ਦੇ ਹਾਜੀ ਵੀ ਹੈ। ਕਾਜ਼ੀ ਜਿਸਨੇ ਸ਼ਰ੍ਹਾ ਦਾ ਫੈਸਲਾ ਸੁਣਾਉਣਾ ਹੁੰਦਾ ਹੈ, ਇਹਨੇ ਸਾਰਿਆਂ ਦੇ ਮਨ ਬਦਲ ਦਿੱਤੇ, ਕਹਿੰਦੇ ਇਹਨਾਂ ਨੂੰ ਜ਼ਿੰਦਾ ਦੀਵਾਰਾਂ ਦੇ ਚਿਣ ਦੇ ਖੂਨ ਤੇ ਨਹੀਂ ਡੁੱਲੇਗਾ, ਆਪੇ ਖਤਮ, ਛੋੜਨ ਦੀ ਕੀ ਲੋੜ ਹੈ, ਖੂਨ ਨਹੀਂ ਨਾ ਡੁੱਲੇਗਾ। ਇਹੀ ਕਹਿੰਦੇ ਹੋ ਨਾ, ਸ਼ਰ੍ਹਾ ਇਹ ਕਹਿੰਦੀ ਹੈ ਕਿ ਨਾਬਾਲਗ ਦਾ ਖੂਨ ਨਾ ਡੁੱਲੇ, ਤੂੰ ਨਹੀਂ ਡੁੱਲੇਗਾ। ਉਹਨੇ ਢੰਗ ਲੱਭ ਲਿਆ, ਇੱਕ ਤਰੀਕਾ ਲੱਭ ਲਿਆ, ਵਰਨਾ ਹੋ ਸਕਦਾ ਮੁਹੰਮਦ ਸਾਹਿਬ ਨੇ ਇਹੀ ਆਖਿਆ ਸੀ ਕਿ ਮਾਸੂਮਾਂ ਦਾ ਖੂਨ ਨਾ ਡੁੱਲੇ, ਬੱਚਿਆਂ ਦਾ ਖੂਨ ਨਾ ਡੁੱਲੇ ਜੋ ਛੋਟੇ ਨੇ, ਪਰ ਉਸਨੇ ਡੰਗ ਕੱਢ ਲਿਆ। ਹੁਣ ਮੈਂ ਹੈਰਾਨ ਹੁੰਦਾ ਕਈ ਦਫ਼ਾ ਇਤਿਹਾਸ ਪੜ੍ਹ ਕੇ ਕਿ ਉਹਦੇ ਹੱਥ 'ਚ ਤਸਬੀਹ ਵੀ ਸੀ, ਅੱਲਾਹੋ ਅੱਲਾਹੋ ਜਪਦਾ ਸੀ, ਬਗਲ ਵਿੱਚ ਕੁਰਾਨ ਸ਼ਰੀਫ ਵੀ ਸੀ, ਬਕਾਇਦਾ ਪੜ੍ਹਦਾ ਸੀ, 5 ਵਕਤ ਦਾ ਪੱਕਾ ਨਿਮਾਜ਼ੀ ਵੀ ਸੀ, ਔਰ ਜ਼ਕਾਤ ਵੀ ਦਿੰਦਾ ਸੀ, ਰੋਜ਼ੇ ਵੀ ਰੱਖਦਾ ਸੀ, ਪਰ ਹਿਰਦਾ ਇਤਨਾ ਕਠੋਰ, ਇਤਨਾ ਸਖਤ, ਇਤਨਾ ਪੱਥਰ ਦਿਲ। ਸਤਿਗੁਰੂ ਕਹਿੰਦੇ ਨੇ ਅਨਕ ਜਤਨ ਕਰੇ ਆ ਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ। ਬਹੁਤ ਕੁਛ ਕਰੇ ਧਰਮ ਦੀ ਦੁਨੀਆਂ 'ਚ, ਪਰ ਹਿਰਦਾ ਕੋਮਲ ਨਹੀਂ ਹੋਇਆ, ਇਹ ਪਰਮਾਤਮਾ ਤੱਕ ਕਿਸ ਤਰ੍ਹਾਂ ਪਹੁੰਚੇਗਾ। ਅਗਰ ਧਰਮ ਖੰਡ ਵਿੱਚ ਕਿਸੇ ਦੀ ਸੁਰਤ ਰੁਕ ਜਾਏ, ਕਹਿੰਦੇ ਨੇ ਉਹ ਬੰਦਾ ਜਿਤਨਾ ਕਠੋਰ ਹੁੰਦਾ ਹੈ ਰੂਹੇ ਜ਼ਮੀਨ ਤੇ, ਇਤਨਾ ਹੋਰ ਕੋਈ ਕਠੋਰ ਨਹੀਂ ਹੋ ਸਕਦਾ। ਬ੍ਰਾਹਮਣ ਤਬਕਾ ਜਿਨ੍ਹਾਂ ਦੀ ਸੁਰਤ ਰੁਕ ਗਈ ਸੀ, ਹਾਲਾਂਕਿ ਚਾਰੇ ਵੇਦਾਂ ਦੇ ਉਹ ਪਾਠੀ ਸਨ, ਉਪਨਿਸ਼ਦਾਂ ਦੇ ਉਹ ਗਿਆਨੀ, ਗੀਤਾ ਦਾ ਪਾਠ ਕਰਨ ਵਾਲੇ, ਉਪਾਸ਼ਕ ਦੇਵਤਿਆਂ ਦੇ, ਲੇਕਿਨ ਹਿਰਦਾ ਇਤਨਾ ਕਠੋਰ ਹੋ ਗਿਆ 5000 ਸਾਲ ਤੱਕ ਕਿਰਤੀ ਬੰਦਿਆਂ ਲਈ ਧਰਮ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਰੱਖੇ, ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ ਰੱਖੇ, ਧਾਰਮਿਕ ਬੰਦੇ। ਕਹਿੰਦੇ ਧਾਰਮਿਕ ਮਨੁੱਖ ਜਦ ਕਠੋਰ ਹੋਵੇਗਾ, ਇਤਨਾ ਹੋਰ ਕੋਈ ਨਹੀਂ ਕਠੋਰ ਹੋ ਸਕਦਾ। ਇਹ ਵੀ ਮਹਿਰਜ਼ ਕਰਦੇ ਹਾਂ, ਪਾਣੀ ਰੁਕ ਗਿਆ, ਗੰਦਾ ਬਦਬੂਦਾਰ ਹੋ ਗਿਆ, ਬਹਾਓ ਰੁਕ ਗਿਆ, ਪਰ ਸ਼ੁਰੂ ਸ਼ੁਰੂ ਦੇ ਜਦ ਇਹ ਝਰਨਾ ਵਗਦਾ ਹੈ, ਬਹਾਓ ਬੜਾ ਤਿੱਖਾ ਹੁੰਦਾ ਹੈ, ਬੜਾ ਤੇਜ਼ ਹੁੰਦਾ ਹੈ। ਮੈਂ ਫਿਰ ਅਰਜ਼ ਕਰਾਂ, ਨਵਾਂ ਨਵਾਂ ਕੋਈ ਮੁਸਲਮਾਨ ਬਣੇ, نماز نہیں کھجاندا، روزہ نہیں کھجاندا، سب کچھ دی پالنا کرتا ہے۔ نواں نواں جد کوئی چلتا ہے دھارمک مریادا دی پوری زور شور نال پالنا کرتا ہے، اور ادھوں اس دی صورت رک جاندی ہے جد وہ مریادا نو منزل سمجھ لیندا ہے، ٹکانا سمجھ لیندا ہے، تے اگوں چلنا رہ جاندا ہے۔ امید ہے آپ ضرور گہرائی نال انہاں وچاراں نو لے رہے ہو، کیونکہ پانچ کھنڈ سدگر دیو جی مہاراج دستے پے ہیں، اور فیصلہ بھی یہ کرنا ہے کہ کتھے پہنچے ہیں، اور فیصلہ کرنا ہے گرو نانک دی بانی انسار اپنی سوچنی دے مطابق نہیں، یہ بھی میں عرض کر دیں۔ جد کوئی پہلے پڑاؤ تے رک جاندا ہے، میں سمجھدا روح زمین تے اتنی کوئی چیز کٹھور نہیں جتنا کہ وہ کٹھور ہو جاندا ہے۔ میں دیکھدا ایران دے شہنشاہ نے قطعی اتنے ظلم نہیں ڈھائے سن جتنے خمینی نے ڈھا دیتے۔ میں اسٹیج دیتے دو شبد کہہ رہے ہیں، مذہبی بندہ، پکا نمازی، اور نکی نکی گل دیتے منک قتل ہوئے۔ 2 لاکھ تو ود ایرانی جو آنکھڑے آئے نے انڈیا دے، جو میرے پڑھن دے چاہے، 2 لاکھ تو ود ایرانی خمینی دے اشاریاں نال قتل کیتے گئے۔ کچھ پولیسی، کچھ فوج دے افسر، آخر پہلے جس شہنشاہ دے ملازم سن اس دا حکم من دے رہے، جس دی نوکری اس دا حکم، اور اس دے چنگے چنگے سیانے سن، سائنٹسٹ بھی سن، لائر بھی سن، ڈاکٹر بھی سن، اور بھی بڑے بڑے سوجوان سن، چنگے چنگے انہاں دے عہدے بھی سن، قتل کرا دیتے ہیں۔ ختم کرو، یہ جھوٹ ہے، کڈو۔ مذہبی بندہ، 5 وقت دا پکا نمازی، روزے رکھن والا، حج بھی کر کے آیا ہے، قرآن دا حافظ بھی ہے، پھر اتنا کٹھور، پھر ہردے دا اتنا کٹھور۔ ایک اپنے گھر دی ادھارن دیا، مہنت نرین داس ننکانا صاحب دا پجاری، مکھی پجاری، کتنا ہردے دا کٹھور ہے۔ یہ اکھاں دے سامنے سکھاں نوں جنڈا نال بن کے الٹا لٹکایا گیا اور زندہ جلایا گیا، اور ویکھ ویکھ کے خوش ہوندا رہا، مہنت، حد ہو گئی، مہنت، سنت، مہنت، حیرانگی ہوندی ہے۔ بانی پڑھن والا، سدگرو دی بانی پڑھن والا، نیری بانی نہیں پڑھن والا، ارتھ وی کرن والا، بڑا سوجوان، بڑی گل۔ کارن کی پہلے پڑاؤ تے ہی سرت رک گئی، جھرنا پھٹیا بڑا تیزی نال، اگوں چٹانا آ گئیاں، رستہ نہ بنا سکیا، رک گیا، گندا ہو گیا پانی، بدبو آن لگ پئی، اور دھرم کھن وچ رکے ہوئے منکھاں کول، یعنی انج کہہ لو دھرمی بندیاں کول، جد اس طرح دی ادھرم دی سڑاند آوے تو جگت وچ ناستکتا پھیلدی ہے۔ لوکی کہندے نے اس طرح دے دھرم نوں کی کرنا ہے۔ سیانے ایرانی جو مینوں ملے، ادھر آسٹریلیا چ بھی ملے بیچارے، کئی نسے نے ادھر چلے گئے، انہاں دی زبانی، دو بڑے سیانے بندیاں دی زبانی، کہندے سانو تے اسلام تو نفرت ہو گئی ہے، اسلام تو، صرف خمینی نو ویکھ کے انہیں مار دیتے گئے، دیش 100 سال پچھڑ گیا۔ ایران شکر دے سی، بڑا امیر دیش، بڑی گل، 100 سال پچھاڑ کے رکھ دیتا۔ دھارمک بندے نال تے دیش انت ہونا چاہیے سی، مہان ہونا چاہیے سی، نہیں ہویا، پچھڑ گیا۔ دھارمک ضرور سی پر دھرم دا بہاؤ رک گیا سی، پہلے تیزی پھر رکاؤ۔ تیزی دے شور بڑا ہوندا ہے، جنہاں نے کدی دیکھے ہون جھرنے جدوں پہاڑاں چوں نکلدے نے ٹکراندے نے پتھراں نال، بڑا شور، بڑا شور۔ نواں نواں کوئی جد دھارمک بنتا ہے، اسی زندگی ٹکراؤ بڑا ہوندا ہے، اے دے نال گتھم گتھا، او دے نال گتھم گتھا، او دے نال ٹکرا، او دے نال ٹکرا، اے نہیں ہونا چاہیے، اے نہیں ہونا چاہیے، اے شور شرابہ بہت ہوئے گا۔ چاہے او ہندو جگت دے ہون گستاخی معاف، چاہے اسلامی جگت دے، چاہے عیسائی جگت دے، ਚਾਹੇ ਕੋਈ ਨਵੇਂ ਨਵੇਂ ਜੋਗੀ ਬਣਵੇਂ ਤੇ ਮੈਂ ਦੇਖਦਾ ਬੜਾ ਬਹਾਓ, ਬੜਾ ਟਕਰਾਓ, ਬੜਾ ਸ਼ੋਰ ਸ਼ਰਾਬਾ। ਬੜੀ ਜੋਗੀਆਂ ਦੀ ਲਹਿਰ ਚੱਲੀ ਸੀ, ਅੱਜ ਤੋਂ ਕੋਈ 10-15 ਸਾਲ ਪਹਿਲੇ ਠੰਡੀ ਪੈ ਗਈ, ਰਹਿ ਗਈ, ਬੜੀ ਚੱਲੀ ਸੀ। ਜਣਾ ਖਣਾ ਜੋਗੀ ਬਣ ਰਿਹਾ ਸੀ, ਮੈਂ ਤਾਂ ਦੇਖ ਕੇ ਹੈਰਾਨ ਸੀ। ਲੇਕਿਨ ਹੁਣ ਰਹਿ ਗਏ। ਇੱਕ ਬੂੰਦ ਨੂੰ ਸਾਗਰ ਤੱਕ ਪਹੁੰਚਣ ਲਈ ਕਈ ਬੂੰਦਾਂ ਦਾ ਸਹਾਰਾ ਚਾਹੀਦਾ, ਇਕੱਲੀ ਬੂੰਦ ਨਹੀਂ ਪਹੁੰਚ ਸਕਦੀ। ਜ਼ਮੀਨ ਪੀ ਜਾਏਗੀ, ਸੂਰਜ ਦੀਆਂ ਕਿਰਨਾਂ ਸੁਕਾ ਦੇਣਗੀਆਂ, ਰਸਤੇ ਦੀਆਂ ਚਟਾਨਾਂ ਨਹੀਂ ਜਾਣ ਦੇਣਗੀਆਂ। ਕੋਈ ਇੱਕ ਰੋਕ ਹੈ, ਇਕੱਲੀ ਬੂੰਦ ਕਿਸ ਤਰ੍ਹਾਂ ਪਹੁੰਚੇਗੀ? ਇੱਕ ਬੂੰਦ ਅਗਰ ਚੱਲੀ ਹੈ ਤਾਂ ਉਹਨੂੰ ਕਰੋੜਾਂ ਬੂੰਦਾਂ ਦਾ ਸਹਾਰਾ ਚਾਹੀਦਾ ਹੈ ਸਾਗਰ ਤੱਕ ਪਹੁੰਚਣ ਲਈ। ਅਗਰ ਇਕੱਲੀ ਚੱਲ ਪਈ ਤਾਂ ਜ਼ਮੀਨ ਹੀ ਪੀ ਜਾਏਗੀ, ਇਕੱਲੀ ਚੱਲ ਪਈ ਤਾਂ ਸੂਰਜ ਦੀਆਂ ਕਿਰਨਾਂ ਹੀ ਸੁਕਾ ਦੇਣਗੀਆਂ, ਇਕੱਲੀ ਚੱਲ ਪਈ ਤਾਂ ਰਸਤੇ 'ਚ ਪੱਥਰ ਹੀ ਰੋਕ ਕੇ ਰੱਖ ਦੇਣਗੇ, ਚਟਾਨਾਂ ਹੀ ਰੋਕ ਕੇ ਰੱਖ ਦੇਣਗੀਆਂ, ਕਿਸ ਤਰ੍ਹਾਂ ਜਾਏਗੀ? ਇਤਨੀ ਮਿਹਨਤ ਕਰ ਲਿਆ, ਮਨੁੱਖ ਇਕੱਲਿਆਂ ਨਹੀਂ ਚੱਲ ਸਕਦਾ, ਆਪਣੀ ਸਮਰੱਥਾ ਨਾਲ ਪਦਾਰਥਾਂ ਦੀ ਚੀਜ਼ ਜਜ਼ਬ ਹੋ ਕੇ ਰਹਿ ਜਾਏਗਾ, ਪਦਾਰਥ ਹੀ ਪੀ ਜਾਣਗੇ। ਕਈਆਂ ਨੂੰ ਪਦਾਰਥ ਪੀ ਜਾਂਦੇ ਨੇ, ਚੱਲਣ ਜੋਗਾ ਨਹੀਂ ਰਹਿੰਦੇ। ਕਈਆਂ ਨੂੰ ਗਮ ਅਤੇ ਦੁੱਖ ਸੁਖਾ ਛੱਡਦੇ ਨੇ, ਚੱਲਣ ਜੋਗਾ ਨਹੀਂ ਰਹਿੰਦੇ। ਅਤੇ ਕਈਆਂ ਨੂੰ ਔਕੜਾਂ ਰੋਕਾਂ ਇਹੀ ਰੋਕ ਕੇ ਰੱਖ ਦਿੰਦੀਆਂ ਨੇ, ਗੱਲ ਖਤਮ। ਮੇਰੇ ਦੇਖੇ, ਕਿਉਂਕਿ ਮੈਨੂੰ ਅੱਜ 36-37 ਸਾਲ ਹੋ ਗਏ ਨੇ ਕਥਾ ਕਰਦਿਆਂ, ਜਦੋਂ ਦੀ ਮੈਂ ਹੋਸ਼ ਸੰਭਾਲੀ ਇਸ ਲਾਈਨ ਦੇ 'ਚ ਹਾਂ, ਬਚਪਨ ਤੋਂ ਇਸੇ ਲਾਈਨ ਦੇ 'ਚ। ਮੇਰੇ ਦੇਖੇ ਬੜੇ ਬੜੇ ਚਲੇ, ਥੋੜ੍ਹੀ ਦੂਰ ਗਏ, ਰੁਕ ਗਏ, ਰਹਿ ਗਏ। ਪਰ ਜਦ ਨਵੇਂ ਨਵੇਂ ਚਲੇ ਸਨ ਤਾਂ ਬੜਾ ਬਹਾਓ, ਬੜੀ ਤੇਜ਼ੀ, ਇੰਝ ਲੱਗਦਾ ਸੀ ਜਿਵੇਂ ਪਹਾੜ 'ਚੋਂ ਫੁੱਟੇ ਨੇ ਅਤੇ ਅਗਾਂਹ ਵੀ ਪਹਾੜਾਂ ਦੇ ਸੀਨੇ ਚੀਰਦੇ ਜਾਣਗੇ ਔਰ ਪਹੁੰਚ ਜਾਣਗੇ ਸਾਗਰ ਤੱਕ। ਨਹੀਂ, ਕੁਛ ਵੀ ਨਹੀਂ। ਇਹ ਤੇਜ਼ੀ ਸ਼ੁਰੂ ਸ਼ੁਰੂ 'ਚ ਆਉਂਦੀ ਹੈ। ਅਗਰ ਉਸੇ ਤੇਜ਼ੀ ਨੂੰ ਮਨੁੱਖ ਅਗਾਂਹ ਵੀ ਕਾਇਮ ਰੱਖ ਸਕੇ ਤਾਂ ਫਿਰ ਗਹਿਰਾਈ ਵੀ ਹੋਵੇ। ਮੈਦਾਨੀ ਇਲਾਕਿਆਂ 'ਚ ਦਰਿਆ ਆਉਂਦੇ ਨੇ, ਗਹਿਰੇ ਹੋ ਜਾਂਦੇ ਨੇ, ਇੱਕ ਬੂੰਦ ਨੂੰ ਹੋਰ ਕਈ ਬੂੰਦਾਂ ਮਿਲ ਜਾਂਦੀਆਂ ਨੇ, ਇੱਕ ਝਰਨੇ ਨੂੰ ਹੋਰ ਕਈ ਝਰਨਿਆਂ ਦਾ ਸਹਾਰਾ ਮਿਲ ਜਾਂਦਾ ਹੈ, ਇੱਕ ਸਤਸੰਗੀ ਨੂੰ ਕਈ ਸਤਸੰਗੀਆਂ ਦਾ ਸਹਾਰਾ ਚਾਹੀਦਾ ਹੈ, ਤਾਂ ਜਾ ਕੇ ਗੱਲ ਬਣੇਗੀ, ਤਾਂ ਜਾ ਕੇ ਚੱਲ ਸਕੇਗਾ, ਵਰਨਾ ਨਹੀਂ ਚੱਲ ਸਕੇਗਾ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਔਰ ਅਰਦਾਸ ਵਿੱਚ ਇਹ ਸ਼ਬਦ ਐਡ ਕੀਤੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਇਹ ਤਾਂ ਅਸੀਂ ਸ਼ਬਦ ਐਡ ਕੀਤੇ ਹੋਏ ਨੇ, ਰੋਜ਼ ਮੰਗ ਕਰਦੇ ਹਾਂ ਗੁਰੂ ਤੋਂ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਹੇ ਗੁਰੂ, ਐਸੇ ਮਿਲਾ ਜਿਨ੍ਹਾਂ ਨੂੰ ਵੇਖੀਏ ਤੂੰ ਚੇਤੇ ਆਵੇ। ਜੇ ਸਿੱਖ ਨੂੰ ਵੇਖਦੇ ਹਾਂ ਝਗੜਾ ਚੇਤੇ ਆਵੇ, ਲੜਾਈ ਚੇਤੇ ਆਵੇ, ਵਿਤਕਰੇ ਚੇਤੇ ਆਵਣ, ਜਾਤ ਪਾਤ ਚੇਤੇ ਆਵੇ, ਇਲਾਕਾ ਚੇਤੇ ਆਵੇ, ਬਰਾਦਰੀਵਾਦ ਚੇਤੇ ਆਵੇ, ਇਹ ਸਿੱਖ ਨਹੀਂ ਹੈ। ਸਿੱਖ ਉਹ ਜਿਹਨੂੰ ਵੇਖਦਿਆਂ ਗੁਰੂ ਚੇਤੇ ਆਵੇ, ਸਿੱਖ ਉਹ ਜਿਹਨੂੰ ਵੇਖਦਿਆਂ ਪਰਮਾਤਮਾ ਚੇਤੇ ਆਵੇ, ਪ੍ਰਭੂ ਚੇਤੇ ਆਵੇ। ਔਰ ਮਿੱਤਰ ਵੀ ਉਹੀ ਹੈ, ਜਿਨ੍ਹਾਂ ਦਿਸੰਦਣਿਆ ਮੇਰੀ ਦੁਰਮਤ ਵੰਨੇ, ਮਿੱਤਰ ਅਸਾਜੜੇ ਸਹੀ ਪਰ ਹੋਂਢੂ ਡੈਂਦੀ ਜਗ ਸਵਾਇਆ, ਜਨ ਨਾਨਕ ਵਿਰਲੇ ਕੇ। ਮਹਾਰਾਜ ਕਹਿੰਦੇ ਬਹੁਤ ਨਹੀਂ ਨੇ, ਥੋੜ੍ਹੇ ਨੇ। ਮਹਾਤਮਾ ਬੁੱਧ ਆਪਣੇ ਚਚੇਰੇ ਭਰਾ ਆਨੰਦ, ਜੋ ਉਹਨਾਂ ਦਾ ਚੇਲਾ ਬਣ ਚੁੱਕੇ ਅਸੀਂ, ਉਹਨੂੰ ਇੱਕ ਗੱਲ ਬੜੀ ਕੀਮਤੀ ਕਹਿੰਦਾ ਹੈ। ਕਹਿੰਦਾ ਆਨੰਦ, ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਅਤੇ ਚੰਗੇ ਮਨੁੱਖਾਂ ਦੀ ਕੋਈ ਭੀੜ ਨਹੀਂ ਆਉਂਦੀ। ਬਸ ਇਤਨੇ ਸੂਤਰ ਨੇ, ਜੋ ਉਹਨਾਂ ਦਾ ਗ੍ਰੰਥ ਹੈ ਨਾ ਬੋਧੀਆਂ ਦਾ ਧੰਮ ਪਦ, ਉਹਦੇ 'ਚ ਬਸ ਸਵਾਲ ਨੇ ਅਤੇ ਜਵਾਬ ਨੇ, ਬਸ ਇਹ ਉਹਨਾਂ ਦਾ ਗ੍ਰੰਥ ਹੈ, ਧਾਰਮਿਕ ਗ੍ਰੰਥ, ਉਹਨੂੰ ਧੰਮ ਪਦ ਕਹਿੰਦੇ ਨੇ। ਕਿਸੇ ਭਿਕਸ਼ੂ ਦਾ ਕੋਈ ਸਵਾਲ ਹੈ, ਮਹਾਤਮਾ ਬੁੱਧ ਨੇ ਉਸਦਾ ਜਵਾਬ ਦੇ ਦਿੱਤਾ, ਬਸ ਉਹ ਕਲਮ ਬੰਦ ਕੀਤਾ ਹੋਇਆ, ਇਹੀ ਲਿਖਿਆ ਹੋਇਆ। ਇਸ ਗ੍ਰੰਥ ਦਾ ਨਾਂ ਹੈ ਧੰਮ ਪਦ। ਹਜ਼ਾਰਾਂ ਭਿਕਸ਼ੂ ਸਨ ਤਾਂ ਹਜ਼ਾਰਾਂ ਸਵਾਲ ਨੇ, ਉਹਨਾਂ ਦਾ ਜਵਾਬ ਦਿੱਤਾ ਹੈ ਮਹਾਤਮਾ ਬੁੱਧ ਨੇ, ਉਹਨੂੰ ਲਿਖਤੀ ਰੂਪ। ਮਹਾਤਮਾ ਬੁੱਧ ਤੋਂ ਬਾਅਦ ਕੋਈ 500 ਸਾਲ ਬਾਅਦ ਉਹਨੂੰ ਲਿਖਤੀ ਰੂਪ ਲੰਕਾ ਵਿੱਚ ਦਿੱਤਾ ਗਿਆ। ਉਹਨੂੰ ਕਹਿੰਦੇ ਨੇ ਧੰਮ ਪਦ। ਹੁਣ ਕਿਧਰੇ ਆਨੰਦ ਦਾ ਇੱਕ ਪ੍ਰਸ਼ਨ ਸੀ ਕਿ ਭਗਵਾਨ ਫਲਾਣੇ ਯੋਗੀ ਕੋਲ ਬੜੀ ਭੀੜ ਹੈ, ਬੜੀ ਭੀੜ ਹੈ, ਅਤੇ ਮਹਾਤਮਾ ਬੁੱਧ ਨੇ ਕਹਿ ਦਿੱਤਾ ਬਹੁਤ ਵੱਡੀ ਭੀੜ ਦੇ ਵਿੱਚ ਇਹ ਆਨੰਦ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਤੇ ਚੰਗੇ ਮਨੁੱਖਾਂ ਦੀ ਕਤਈ ਭੀੜ ਨਹੀਂ ਆਉਂਦੀ। ਹੋਂ ਢੂੰਡੇ ਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ। ਬਹੁਤ ਕੀਮਤੀ ਗੱਲ ਕਹਿ ਗਿਆ, ਬਹੁਤ ਕੀਮਤੀ ਗੱਲ ਔਰ ਬੜੇ ਠਰਮੇ ਨਾਲ, ਬਹੁਤ ਸੋਹਣੇ ਢੰਗ ਨਾਲ। ਔਰ ਜਿਹੜੀ ਗੱਲ ਠਰਮੇ ਨਾਲ ਆਖੀ ਜਾਏ ਉਹ ਕਾਬਲੇ ਕਬੂਲ ਹੋ ਜਾਂਦੀ ਹੈ। ਜਦ ਦਰਿਆ ਦੀ ਰਵਾਨੀ ਦੀ ਤੇਜ਼ੀ ਰੁਕ ਜਾਂਦੀ ਹੈ ਔਰ ਐਨ ਸਹਿਜ ਅਵਸਥਾ ਦੇ ਜਦ ਮੈਦਾਨੀ ਇਲਾਕਿਆਂ 'ਚ ਦਰਿਆ ਵਗਦਾ ਹੈ ਉੱਥੇ ਹੀ ਇਸ਼ਨਾਨ ਹੋ ਸਕਦਾ ਹੈ। ਜਿੱਥੇ ਬੜੀ ਤੇਜ਼ੀ ਹੋਵੇ ਮੁਸ਼ਕਿਲ ਹੈ, ਜਿੱਥੇ ਬੜਾ ਟਕਰਾਓ ਹੋਵੇ ਮੁਸ਼ਕਿਲ ਹੈ, ਜਿੱਥੇ ਵਹਾਅ ਹੋਵੇ ਉੱਥੇ ਤਾਂ ਬੰਦਾ ਬਹਿ ਜਾਂਦਾ ਹੈ, ਇਸ਼ਨਾਨ ਨਹੀਂ ਕਰ ਸਕੇਗਾ, ਉੱਥੇ ਤਾਂ ਮਨੁੱਖ ਬਹਿ ਜਾਂਦਾ ਹੈ। ਠਰਮਾ ਆ ਜਾਣਾ ਚਾਹੀਦਾ ਲਾਜ਼ਮੀ। ਸੁਕਰਾਤ ਵੀ ਕਹਿੰਦੇ ਨੇ ਕਿ ਜਦ ਮੈਂ ਛੋਟਾ ਸੀ, ਛੋਟਾਪਨ ਜ਼ਿੰਦਗੀ ਦੇ ਹਰ ਪਹਿਲੂ 'ਚ ਹੋ ਸਕਦਾ ਹੈ, ਕੋਈ ਸਿਆਸੀ ਤੌਰ 'ਤੇ ਛੋਟਾ ਹੋ ਸਕਦਾ, ਕੋਈ ਸਮਾਜਿਕ ਤੌਰ 'ਤੇ, ਕੋਈ ਧਾਰਮਿਕ ਤੌਰ 'ਤੇ, ਕੋਈ ਸਰੀਰਕ ਤੌਰ 'ਤੇ, ਕੋਈ ਮਾਨਸਿਕ ਤੌਰ 'ਤੇ। ਕਿਸੇ ਵਕਤ ਖੁਲਾਸਾ ਕਰਨਾ, ਛੋਟਾਪਨ ਵੱਡਾਪਣ ਜ਼ਿੰਦਗੀ ਦੇ ਹਰ ਪਹਿਲੂ 'ਚ ਆਉਂਦਾ ਹੈ। ਸੁਕਰਾਤ ਕਹਿੰਦੇ ਨੇ ਜਦ ਮੈਂ ਬੱਚਾ ਸੀ ਤੇ ਬੱਚਿਆਂ ਵਿੱਚ ਬੈਠ ਕੇ ਮੈਂ ਦਾਅਵਾ ਕਰਦਾ ਸੀ ਕਿ ਮੈਂ ਸਭ ਕੁਛ ਜਾਣਦਾ, ਮੈਨੂੰ ਸਭ ਕੁਛ ਪਤਾ, ਮੈਂ ਸਭ ਕੁਛ ਜਾਣਦਾ, ਮੈਨੂੰ ਸਭ ਕੁਛ ਪਤਾ ਹੈ। ਕਹਿੰਦਾ ਜਦ ਮੈਂ ਜਵਾਨ ਹੋਇਆ ਤੇ ਜਵਾਨਾਂ ਵਿੱਚ ਬੈਠ ਕੇ ਮੈਂ ਇਹ ਆਖਣਾ ਸ਼ੁਰੂ ਕੀਤਾ ਕੁਛ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ। ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ, ਅੱਜ ਮੈਂ ਦਾਅਵੇ ਨਾਲ ਕਹਿੰਦਾ ਕਿ ਮੈਂ ਕੁਛ ਵੀ ਨਹੀਂ ਜਾਣਦਾ, ਬਿਲਕੁਲ ਕੁਛ ਵੀ ਨਹੀਂ ਜਾਣਦਾ। ਐ ਪਰਮਾਤਮਾ, ਤੂੰ ਤੇ ਇੱਕ ਸਾਗਰ ਦੀ ਤਰ੍ਹਾਂ, ਇੱਕ ਚਮਚ ਪਾਣੀ ਮੈਨੂੰ ਮਿਲ ਵੀ ਗਈ ਤੇ ਕੀ ਮਿਲੀ, ਮੈਂ ਕੁਛ ਵੀ ਨਹੀਂ ਜਾਣਦਾ। ਇਹ ਗਹਿਰਾਈ ਹੋ ਗਈ, ਬਹੁਤ ਵੱਡੀ ਗਹਿਰਾਈ। ਮੈਂ ਸਭ ਕੁਛ ਜਾਣਦਾ, ਇਹ ਉਥਲਾਪਨ, ਬਿਲਕੁਲ ਉਥਲਾਪਨ। ਤੋ ਧਰਮ ਖੰਡ ਦੇ ਵਿੱਚ ਬਹਾਵ ਤੇ ਬੜਾ ਤਿੱਖਾ ਹੈ, ਮਰਿਆਦਾ ਹੈ। ਜਿਸ ਤਰ੍ਹਾਂ ਰਾਤਾਂ ਰੁੱਤਾਂ ਥਿੱਤ ਵਾਰ ਪਾਉਣ ਪਾਣੀ ਸਭ ਕੁਛ ਮਰਿਆਦਾ ਚੱਲ ਰਿਹਾ ਹੈ, ਜ਼ਿੰਦਗੀ ਮਰਿਆਦਾ ਦੇ ਵਿੱਚ ਹੈ, ਤੇਜ਼ੀ ਬੜੀ ਹੈ, ਗਹਿਰਾਈ ਨਹੀਂ ਹੈ, ਪਹੁੰਚ ਨਹੀਂ ਹੈ। ਅਜੇ ਤਾਂ ਪਹਿਲਾ ਪੜਾਅ ਹੈ, ਇਸ ਪਹਿਲੇ ਪੜਾਅ ਦੇ ਵਿੱਚ ਤੇਜ਼ੀ ਹੁੰਦੀ ਹੈ, ਨਵਾਂ ਨਵਾਂ ਜੋ ਚੱਲ ਪਿਆ। ਤੋ ਨਵੀਨਤਾ ਦੇ ਵਿੱਚ ਮੈਂ ਅਰਜ਼ ਕਰਾਂ, ਜਦ ਕੋਈ ਬੱਚਾ ਨਵਾਂ ਨਵਾਂ ਪਹਿਲੇ ਦਿਨ ਬੋਲਣਾ ਸਿੱਖਦਾ ਹੈ ਤਾਂ ਚੁੱਪ ਨਹੀਂ ਕਰਦਾ, ਪੁੱਛੀ ਬੋਲੀ ਜਾਂਦਾ, ਫਿਰ ਬੋਲੀ ਨਹੀਂ। ਪਹਿਲੇ ਤਾਂ ਮਾਂ ਬਾਪ ਦੀ ਕੋਸ਼ਿਸ਼ ਹੁੰਦੀ ਹੈ ਬੋਲੇ, ਪਰ ਜਦ ਉਸਨੂੰ ਬੋਲਣਾ ਆ ਜਾਂਦਾ ਫਿਰ ਚੁੱਪ ਨਹੀਂ ਕਰਦਾ, ਫਿਰ ਚੁੱਪ ਕਰਾਉਣਾ ਪੈਂਦਾ। ਇਹ ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ ਹੈ। ਜਦ ਕੋਈ ਸ਼ੁਰੂ ਸ਼ੁਰੂ ਜੋ ਹੈ ਚੱਲਦਾ ਹੈ ਤਾਂ ਤੇਜ਼ੀ ਬੜੀ, ਬਹਾਓ ਬੜਾ, ਟਕਰਾਓ ਵੀ ਬੜਾ, ਲੇਕਿਨ ਗਹਿਰਾਈ ਨਹੀਂ ਹੈ। ਜਿਤਨਾ ਧਾਰਮਿਕ ਦੁਨੀਆਂ ਵਿੱਚ ਖੂਨ ਖਰਾਬਾ ਹੋਇਆ ਹੈ ਧਰਮ ਖੰਡ ਦੇ ਵਿੱਚ ਹੋਇਆ ਹੈ। ਔਰ ਆਪ ਸੁਣ ਕੇ ਹੈਰਾਨ ਹੋਵੋਗੇ ਜੋ ਮੇਰੇ ਕੋਲ ਆਂਕੜੇ ਨੇ, ਸਿਆਸੀ ਤੌਰ 'ਤੇ ਵੀ ਇਤਨਾ ਖੂਨ ਖਰਾਬਾ ਨਹੀਂ ਹੋਇਆ ਜਿਤਨਾ ਧਰਮ ਦੇ ਨਾਂ 'ਤੇ ਹੋਇਆ। ਹਿਟਲਰ ਨੇ ਜਰਮਨ ਲੋਕਾਂ ਨੂੰ ਉਕਸਾ ਦਿੱਤਾ ਕਿ ਯਹੂਦੀਆਂ ਨੇ ਈਸਾ ਨੂੰ ਸੂਲੀ 'ਤੇ ਚਾੜਿਆ, ਮਾਰੋ ਯਹੂਦੀਆਂ ਨੂੰ। ਕਰੋੜਾਂ ਯਹੂਦੀ ਮੌਤ ਦੇ ਘਾਟ ਉਤਾਰ ਦਿੱਤੇ। ਇਹ 1.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। ਮਜ਼ਹਬ ਦਾ ਨਾਰਾ ਦੇ ਦਿੱਤਾ, ਮਜ਼ਹਬ ਦੀ ਗੱਲ ਕਰ ਦਿੱਤੀ। ਔਰ ਇਸੇ ਤਰੀਕੇ ਨਾਲ ਹਿੰਦੂ ਮੁਸਲਮਾਨ ਪਤਾ ਨਹੀਂ ਕਿਤਨੀ ਦਫਾ ਫਸਾਦ ਹੋਏ ਨੇ, ਸੰਨ 1947 ਸਾਡੇ ਸਾਹਮਣੇ ਹੈ। ਲੱਖਾਂ ਹਿੰਦੂ ਸਿੰਧ ਸਿੱਖ ਕਤਲ ਹੋਏ, ਲੱਖਾਂ ਮੁਸਲਮਾਨ ਕਤਲ ਹੋਏ। ਕਿਸ ਕਰਕੇ ਕਤਲ ਹੋਏ? ਹਿੰਦੂ ਮੁਸਲਿਮ ਦੇ ਨਾਂ 'ਤੇ, ਸਿੱਖ ਮੁਸਲਿਮ ਦੇ ਨਾਂ 'ਤੇ, ਹੋਰ ਤਾਂ ਕੋਈ ਗੱਲ ਨਹੀਂ ਸੀ। ਜਿਹੜੇ ਹਿੰਦੂ ਮੁਸਲਮਾਨ ਬਣ ਗਏ ਅਜੇ ਵੀ ਪਾਕਿਸਤਾਨ ਠਹਿਰੇ ਹੋਏ ਨੇ, ਜਿਹੜੇ ਸਿੱਖ ਬਣ ਗਏ ਅਜੇ ਵੀ ਨੇ ਇੱਧਰ, ਜਿਹੜੇ ਹਿੰਦੂ ਮੁਸਲਿਮ ਢਲ ਗਏ ਉਹ ਅਜੇ ਵੀ ਆਰਾਮ ਨਾਲ ਰਹਿ ਰਹੇ ਨੇ। ਮਜ਼ਹਬ ਦੇ ਨਾਂ 'ਤੇ ਇਤਨਾ ਵੱਡਾ ਖੂਨ ਖਰਾਬਾ ਹੋਇਆ, 13 ਲੱਖ ਬੋਧ ਭਿਕਸ਼ੂ ਬ੍ਰਾਹਮਣਾਂ ਨੇ ਜ਼ਿੰਦਾ ਜਲਾਇਆ। ਮਜ਼ਹਬੀ ਝਗੜਾ, ਧਾਰਮਿਕ ਝਗੜਾ, ਧਾਰਮਿਕ ਮਤਭੇਦ ਤੇ ਧਰਮ ਦੀ ਰੂਹ ਰਵਾਂ, ਧਰਮ ਦੀ ਜਿੰਦ 'ਤੇ ਪਿਆਰ ਹੈ ਤੇ ਧਰਮ ਦੇ ਨਾਂ 'ਤੇ ਖੂਨ ਖਰਾਬਾ। ਇਹ ਇਸਲਾਮੀ ਦੁਨੀਆ ਛਾਉਂਦਾ ਰਿਹਾ, ਇਹ ਹਿੰਦੂਆਂ ਦੀ ਦੁਨੀਆ ਛਾਉਂਦਾ ਰਿਹਾ, ਇਹ ਬੋਧੀਆਂ ਦੀ ਦੁਨੀਆ ਛਾਉਂਦਾ ਰਿਹਾ, ਇਹ ਯਹੂਦੀਆਂ ਦੀ ਦੁਨੀਆ ਛਾਉਂਦਾ ਰਿਹਾ। ਬੜਾ ਹੋਇਆ, ਬਹੁਤ ਹੋਇਆ, ਬੜਾ ਅਨਰਥ। ਇੱਥੋਂ ਹੀ ਕਈ ਨਾਸਤਿਕ ਬਣ ਗਏ ਕਿ ਕੀ ਕਰਨਾ ਇਸ ਤਰ੍ਹਾਂ ਦੇ ਮਜ਼ਹਬ ਦੇ ਵਿੱਚ ਜਿਸ ਦੇ ਵਿੱਚ ਇਤਨਾ ਖੂਨ ਖਰਾਬ ਹੈ। ਇੱਥੋਂ ਹੀ ਕਈ ਨਾਸਤਿਕ ਬਣੇ ਇਸਲਾਮੀ ਦੁਨੀਆ 'ਚ, ਈਸਾਈਆਂ ਦੇ ਵਿੱਚ, ਹਿੰਦੂਆਂ ਦੇ ਵਿੱਚ, ਔਰ ਗੁਸਤਾਖੀ ਮਾਫ ਸਿੱਖਾਂ ਦੇ। ਕੀ ਕਰਨਾ ਹੈ ਇਸ ਮਾਰਗ 'ਤੇ ਚੱਲ ਕੇ? ਮੂਲ ਗੱਲ ਮੈਂ ਅਰਜ਼ ਕਰਾਂ, ਅਗਰ ਪਹਿਲੇ ਪੜਾਓ 'ਤੇ ਹੀ ਪਾਣੀ ਰੁਕ ਗਿਆ, ਤਾਂ ਪਾਣੀ ਦਾ ਵਹਾਅ ਅਗਰ ਰੁਕ ਗਿਆ ਤਾਂ ਉਸ ਵਿੱਚ ਬਦਬੋ ਆਵੇਗੀ। ਸੁਰਤ ਰੁਕ ਗਈ ਹੈ ਤਾਂ ਧਾਰਮਿਕ ਮਨੁੱਖ ਦੇ ਅੰਦਰ ਵੀ ਨਫ਼ਰਤ, ਘਿਰਣਾ ਅਤੇ ਜ਼ੁਲਮ ਦੀ ਬਦਬੋ ਆਵੇਗੀ, ਵਿਤਕਰਿਆਂ ਦੀ ਬਦਬੋ ਆਵੇਗੀ, ਔਰ ਸ਼ਾਇਦ ਬਾਕੀਆਂ ਨਾਲੋਂ ਜ਼ਿਆਦਾ ਕਠੋਰ ਹੋਵੇਗਾ, ਜਿਵੇਂ ਹੁਣੇ ਮੈਂ ਤੁਹਾਡੇ ਸਾਹਮਣੇ ਵਿਚਾਰਾਂ ਰੱਖੀਆਂ ਨੇ। ਮੱਕੇ ਦੇ ਇਮਾਮ ਨੇ ਗੁਰੂ ਨਾਨਕ ਦੇ ਸੀਨੇ 'ਚ ਖਿੱਚ ਕੇ ਲੱਤ ਮਾਰੀ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਹੈਰਾਨ ਹੋ ਜਾਂਦਾ ਮੈਂ, ਹੱਦ ਹੋ ਗਈ, ਤੂੰ ਇਮਾਮ ਹੈ, ਤੂੰ ਲੋਕਾਂ ਨੂੰ ਖੁਦਾ ਨਾਲ ਜੋੜਦਾ, ਤੂੰ ਪਿਆਰ ਮੁਹੱਬਤ ਦਾ ਸਬਕ ਦੇਣਾ ਹੈ। ਇੱਕ ਥੱਕਾ ਹਾਰਿਆ ਪੁਰਸ਼ ਫਕੀਰ ਵਲੀ ਅੱਲਾ ਸੁੱਤਾ ਹੈ, ਤੂੰ ਕਮ ਸੇ ਕਮ ਪਹਿਲੇ ਉਹਦੇ ਨਾਲ ਗੱਲਬਾਤ ਤੇ ਕਰ, ਪਹਿਲੇ ਸੀਨੇ 'ਚ ਖਿੱਚ ਕੇ ਲੱਤ ਮਾਰਦਾ ਹੈ, ਫਿਰ ਗਾਲ ਵੀ ਕੱਢਦਾ ਹੈ। ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਇਹ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ ਤੇ ਸੀਨੇ 'ਚ ਖਿੱਚ ਕੇ ਲੱਤ ਮਾਰੀ? ਕਿਸੇ ਸੁਹਾਗਣ ਨੂੰ ਵੇਸਵਾ ਕਹਿ ਦੇਣਾ, ਇਹ ਤੇ ਉਸਦੀ ਬਹੁਤ ਵੱਡੀ ਤੋਹੀਨ ਹੈ। ਕਿਸੇ ਰੱਬ ਨਾਲ ਜੁੜੇ ਉਹਨੂੰ ਕਾਫਰ ਕਹਿ ਦੇਣਾ, ਇਹ ਤੇ ਬਹੁਤ ਵੱਡੀ ਗੱਲ ਹੈ। ਪਰ ਇਹ ਕੱਢੀ, ਔਰ ਸਿਰਫ ਕੱਢੀ ਨਹੀਂ, ਸੀਨੇ 'ਚ ਖਿੱਚ ਕੇ ਲੱਤ ਵੀ ਮਾਰੀ। ਜਦ ਸੁਰਤ ਰੁਕਦੀ ਹੈ ਤਾਂ ਜਿਹੜੀ ਕਠੋਰਤਾ ਜਨਮ ਲੈਂਦੀ ਹੈ, ਕਹਿੰਦੇ ਰੂਹੇ ਜ਼ਮੀਨ 'ਤੇ ਇਸ ਤਰ੍ਹਾਂ ਦੀ ਹੋਰ ਕਠੋਰਤਾ ਕਿਧਰੇ ਨਹੀਂ ਮਿਲਦੀ, ਬਹੁਤ ਵੱਡੀ ਕਠੋਰਤਾ ਜਨਮ ਲੈਂਦੀ ਹੈ। ਇਸੇ ਕਠੋਰਤਾ ਨੂੰ ਦੇਖ ਕੇ ਕੁਝ ਦਾਰਸ਼ਨਿਕ ਸਿਆਣੇ ਨਾਸਤਿਕ ਹੋ ਗਏ, ਪਰ ਇਹ ਵੀ ਕੋਈ ਇਲਾਜ ਨਹੀਂ ਸੀ। ਅਗਰ ਜ਼ਖਮ ਹੈ ਬਾਂਹ 'ਤੇ ਤਾਂ ਬਾਂਹ ਕੱਟਣ ਦੀ ਲੋੜ ਨਹੀਂ, ਇਲਾਜ ਚਾਹੀਦਾ ਸੀ। ਇਹਨਾਂ ਨੇ ਬਾਂਹ ਹੀ ਕੱਟ ਦਿੱਤੀ। ਕਈ ਨਾਸਤਿਕ ਹੀ ਹੋ ਗਏ, ਕੀ ਕਰਨਾ ਹੈ? ਨਹੀਂ, ਇਲਾਜ ਕਰਨਾ ਚਾਹੀਦਾ ਸੀ, ਸੋਚਣਾ ਚਾਹੀਦਾ ਸੀ, ਆਪਣੀ ਸੁਰਤ ਦੀ ਰਵਾਨੀ ਕਾਇਮ ਰੱਖਣੀ ਚਾਹੀਦੀ ਸੀ। ਤਾਂ ਖੈਰ, ਹੁਣ ਮੈਂ ਅਰਜ਼ ਕਰਾਂ, ਇੱਕ ਬੂੰਦ ਆਪਣੇ ਤਲ 'ਤੇ ਕਤਈ ਨਹੀਂ ਪਹੁੰਚ ਸਕਦੀ ਪਰਮਾਤਮਾ ਤੱਕ, ਇੱਕ ਬੂੰਦ ਕਤਈ ਨਹੀਂ ਪਹੁੰਚ ਸਕਦੀ ਸਾਗਰ ਤੱਕ ਆਪਣੇ ਜ਼ੋਰ ਨਾਲ, ਸਵਾਲ ਹੀ ਨਹੀਂ ਪੈਦਾ ਹੁੰਦਾ। ਬਹੁਤ ਦੂਰੀ ਹੈ, ਜ਼ਮੀਨ ਪੀ ਜਾਏਗੀ, ਅਤੇ ਜੇ ਜ਼ਮੀਨ ਨਾ ਪੀਤਾ ਤਾਂ ਸੂਰਜ ਦੀਆਂ ਕਿਰਨਾਂ ਸੁਕਾ ਦੇਣਗੀਆਂ, ਰਸਤੇ 'ਚ ਅਨੇਕਾਂ ਰੋਕਾਂ। ਇਹ ਬੰਦੇ ਬਿਨਾਂ ਸਤਸੰਗ ਤੋਂ, ਬਿਨਾਂ ਗੁਰੂ ਦੀ ਕਿਰਪਾ ਤੋਂ, ਬਿਨਾਂ ਨਾਮ ਅਭਿਆਸੀਆਂ ਦੀ ਮਹਿਫਿਲ ਤੋਂ ਤੂੰ ਨਹੀਂ ਪਹੁੰਚ ਸਕੇਗਾ ਪਰਮਾਤਮਾ ਤੱਕ, ਸਵਾਲ ਹੀ ਨਹੀਂ ਪੈਦਾ ਹੁੰਦਾ। ਮੁਸ਼ਕਿਲ ਹੈ। ਸ਼ੁਰੂ ਸ਼ੁਰੂ ਜਦ ਬੰਦਾ ਨਵਾਂ ਨਵਾਂ ਚੱਲਦਾ ਹੈ, ਬਹਾਵ ਬੜਾ ਆਉਂਦਾ ਹੈ, ਅਗਾਂਹ ਚੱਲ ਕੇ ਇਸ ਬਹਾਵ ਨੂੰ ਕਾਇਮ ਰੱਖਣਾ ਔਖਾ ਹੋ ਜਾਂਦਾ ਹੈ। ਸ਼ੁਰੂ ਸ਼ੁਰੂ ਥੋੜ੍ਹੇ ਦਿਨ, ਜ਼ਿਆਦਾ ਨਹੀਂ, ਬਸ ਥੋੜ੍ਹੀ ਦੂਰ ਤੱਕ, ਫਿਰ ਰੋਕਾਂ ਖੜੀਆਂ ਹੋ ਜਾਂਦੀਆਂ। ਔਰ ਜੇ ਕਿਧਰੇ ਇਸ ਤਰ੍ਹਾਂ ਦਾ ਪੁਰਸ਼ ਰੁਕ ਗਿਆ ਔਰ ਧਰਮ ਦਾ ਵੀ ਨਾਂ ਲੈ ਰਿਹਾ, ਤਾਂ ਕਹਿੰਦੇ ਜਿਹੜੀ ਕਠੋਰਤਾ ਉਸਦੇ ਅੰਦਰ ਪੈਦਾ ਹੋਵੇਗੀ ਉਹ ਕਿਸੇ ਰਾਜਨੀਤਿਕ ਦੇ ਅੰਦਰ ਵੀ ਨਹੀਂ ਹੋਵੇਗੀ। ਜਿਵੇਂ ਹੁਣੇ ਮੈਂ ਅਰਜ਼ ਕੀਤੀ ਸੀ ਕਿ ਨਵਾਬ ਵਜੀਦ ਖਾਨ 'ਤੇ ਕਹਿੰਦਾ ਸੀ, ਮਾਸੂਮ ਨੇ, ਛੋਟੇ ਨੇ, ਨਾਬਾਲਗ ਨੇ, ਅਤੇ ਇਸਲਾਮ ਕਹਿੰਦਾ ਹੈ ਨਾਬਾਲਗ ਦਾ ਖੂਨ ਨਹੀਂ ਡੁੱਲਣਾ ਚਾਹੀਦਾ, ਪਰ ਕਾਜ਼ੀ ਕਹਿੰਦਾ ਕੋਈ ਲੋੜ ਨਹੀਂ ਖੂਨ ਡੋਲਣ ਦੀ, ਜ਼ਿੰਦਾ ਦੀਵਾਰ ਦੇ ਚਿਣ ਦਿਓ, ਗੱਲ ਖਤਮ, ਛੋੜਨ ਦੀ ਕੀ ਲੋੜ ਹੈ, ਖੂਨ ਨਹੀਂ ਡੋਲਦਾ, ਇਹ ਕਾਜ਼ੀ ਦਾ ਫੈਸਲਾ ਹੈ। ਕਿਸ ਕਾਜ਼ੀ ਦਾ? ਜਿਹਦੇ ਹੱਥ ਦੇ ਤਸਬੀਹ ਹੈ, ਬਗਲ ਵਿੱਚ ਕੁਰਾਨ ਸ਼ਰੀਫ ਹੈ, ਪੰਜ ਵਕਤ ਦਾ ਪੱਕਾ ਨਮਾਜ਼ੀ। ਇਹ ਸੁਰਤ ਰੁਕ ਗਈ ਹੈ, ਸੁਰਤ ਦੇ ਵਿੱਚ ਰਵਾਨੀ ਨਹੀਂ ਰਹੀ। ਕਾਰਨ ਅੱਗੋਂ ਚੜਾਈਆਂ ਨੇ, ਮੈਦਾਨੀ ਰਸਤਾ ਨਹੀਂ ਹੈ, ਪਾਣੀ ਨਿਮਾਣ ਦੇ ਵਿੱਚ ਤਾਂ ਆਪਣੇ ਆਪ ਜਾਏਗਾ, ਪਰ ਅੱਗੋਂ ਚੜਾਈਆਂ ਆ ਗਈਆਂ। ਇੱਕ ਔਗਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ, ਹੁਣ ਤਾਂ ਮੁਸ਼ਕਿਲ ਹੈ, ਬਹੁਤ ਔਖਾ ਹੈ ਚੜਾਈਆਂ 'ਤੇ ਚੜ੍ਹਨਾ। ਨਿਵਾਣ ਦੇ ਵਿੱਚ ਤਾਂ ਪਾਣੀ ਦਾ ਵਹਾਅ ਸੀ, ਹੁਣ ਮੁਸ਼ਕਿਲ ਹੈ ਚੜ੍ਹਨਾ, ਰੋਕਾਂ ਖੜੀਆਂ ਹੋ ਗਈਆਂ। ਤਾਂ ਸ਼ੁਰੂ ਸ਼ੁਰੂ ਜਦ ਕੋਈ ਨਵਾਂ ਬਣਦਾ ਹੈ, ਦੇਖਦੇ ਹਾਂ ਬੜਾ ਬਹਾਓ, ਬੜੀ ਤੇਜ਼ੀ ਔਰ ਬੜੀਆਂ ਡੀਂਗਾਂ, ਬੜਾ ਹੰਕਾਰ, ਬੜਾ ਸ਼ੋਰ ਸ਼ਰਾਬਾ ਆਉਂਦਾ ਹੈ। ਕੁਦਰਤੀ ਗੱਲ ਹੈ ਔਰ ਹੋਵੇਗਾ। ਇਸਲਾਮੀ ਦੁਨੀਆਂ 'ਚ ਵੀ ਮੈਂ ਦੇਖਦਾ ਕੋਈ ਨਵਾਂ ਮੁਸਲਮਾਨ ਬਣਦਾ ਹੈ ਜਾਂ ਨਵਾਂ ਨਵਾਂ ਹਜ ਕਰਕੇ ਆਉਂਦਾ ਹੈ, ਬੜੀ ਤੇਜ਼ੀ ਆਉਂਦੀ ਹੈ, ਬਹੁਤ ਤੇਜ਼ੀ ਆਉਂਦੀ ਹੈ, ਬੜਾ ਬਹਾਓ ਆਉਂਦਾ ਹੈ। ਲੇਕਿਨ ਅਗਾਂਹ ਚੱਲ ਕੇ ਇਸ ਨੂੰ ਕਾਇਮ ਰੱਖਣਾ ਬੜਾ ਔਖਾ ਹੁੰਦਾ ਹੈ, ਸ਼ੋਰ ਸ਼ਰਾਬਾ ਬੜਾ ਆਉਂਦਾ ਹੈ। ਇਹ ਨਹੀਂ ਚਾਹੀਦਾ, ਇਹ ਨਹੀਂ ਚਾਹੀਦਾ, ਉਹ ਨਾ ਕਰੋ, ਉਹ ਨਾ ਕਰੋ, ਸਾਰਾ ਜ਼ੋਰ ਕਈ ਦਫ਼ਾ ਦੂਸਰਿਆਂ ਦੇ ਟਕਰਾਓ 'ਤੇ ਲੱਗ ਜਾਂਦਾ ਹੈ, ਆਪਣੇ ਆਪ ਨੂੰ ਸੁਧਾਰਨ 'ਤੇ ਨਹੀਂ, ਅੰਤਰਮੁਖੀ ਹੋਣ 'ਤੇ ਨਹੀਂ। ਅਗਰ ਜਪ ਜਾਰੀ ਰਹੇ, ਧਰਮ ਦੀ ਮੂਲ ਸਾਧਨਾ ਕੀ ਹੈ? ਜਪ। ਹੁਣ ਮੈਂ ਧਰਮ ਦੀ ਦੋ ਪੰਕਤੀਆਂ 'ਚ ਵਿਆਖਿਆ ਵੀ ਕਰਦੇ ਹਾਂ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਹੈ। ਸਗਲ ਧਰਮ ਮੈਂ ਸ੍ਰੇਸ਼ਠ ਧਰਮ, ਸਾਰੇ ਧਰਮਾਂ ਨਾਲੋਂ ਇਹ ਸ੍ਰੇਸ਼ਠ ਧਰਮ ਹੈ। ਫਿਰ ਧਰਮ ਖੰਡ ਦੀ ਵਿਆਖਿਆ, ਪਹਿਲੇ ਪੜਾਓ ਦੀ ਵਿਆਖਿਆ। ਹੁਣ ਕੋਈ ਕਹੇਗਾ ਹਿੰਦੂ ਧਰਮ ਸ੍ਰੇਸ਼ਠ ਹੈ, ਕੋਈ ਕਹੇਗਾ ਇਸਲਾਮ ਸ੍ਰੇਸ਼ਠ ਹੈ, ਕੋਈ ਕਹੇਗਾ ਸਿੱਖ ਧਰਮ ਸ੍ਰੇਸ਼ਠ ਹੈ, ਕ੍ਰਿਸਚਨ ਕਹਿਣਗੇ ਸਾਡਾ ਧਰਮ ਸ੍ਰੇਸ਼ਠ ਹੈ। ਆਪਣੇ ਆਪਣੇ ਦਾਅਵੇ, ਦਰਅਸਲ ਰਸਤਿਆਂ ਦੇ ਨਾਮ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਅਤੇ ਇੱਕ ਮੈਂ ਹੋਰ ਵੀ ਅਰਜ਼ ਕਰਦੇ ਹਾਂ, ਦੁਨੀਆਂ ਦੇ ਵਿੱਚ ਬੇਸ਼ਤਰ ਮਜ਼ਹਬ ਨੇ, ਗੁਰੂ ਨਾਨਕ ਨੇ ਇੱਕ ਧਰਮ ਦਿੱਤਾ ਹੈ, ਧਰਮ ਦੇ ਵਿੱਚ ਧਰਮ ਦੀ ਸਮਾਈ ਹੈ, ਮਜ਼ਹਬ ਦੇ ਵਿੱਚ ਮਜ਼ਹਬ ਦੀ ਸਮਾਈ ਨਹੀਂ ਹੈ। ਮਸਜਿਦ ਦੇ ਵਿੱਚ ਜਾ ਕੇ ਕੋਈ ਰਾਮ ਦੀ ਧੁਨੀ ਨਹੀਂ ਅਲਾਪ ਸਕਦਾ, ਔਰ ਮੰਦਰ ਦੇ ਵਿੱਚ ਜਾ ਕੇ ਕੋਈ ਅੱਲਾਹੂ ਦਾ ਨਾਰਾ ਨਹੀਂ ਲਾ ਸਕਦਾ, ਉੱਥੇ ਇਹ ਨਹੀਂ ਗੱਲ ਹੋ ਸਕਦੀ। ਮਜ਼ਹਬ ਨੇ, ਦੋਵੇਂ ਵਿਪਰੀਤ ਨੇ, ਬਿਲਕੁਲ ਮੁਖਾਲਫ ਨੇ। ਸਿੱਖ ਇੱਕ ਧਰਮ ਹੈ, ਇੱਥੇ ਅੱਲਾਹ ਦੀ ਸਦਾ ਵੀ ਹੈ, ਰਾਮ ਦੀ ਧੁਨੀ ਵੀ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੇ ਗੁਸਈਆਂ, ਕੋਈ ਅੱਲਾਹ ਹੈ। ਇੱਥੇ ਮਸਜਿਦ ਦੀ ਅਜ਼ਾਨ ਵੀ ਹੈ, ਇੱਥੇ ਮੁਰਲੀ ਦੀ ਤਾਨ ਵੀ ਹੈ। ਧਨ ਧਨ ਓ ਰਾਮ ਬੇਨ ਬਾਜੇ, ਮਧੁਰ ਮਧੁਰ ਧੁਨ ਅਨਹਦ ਗਾਜੇ, ਧਨ ਧਨ ਬਨ ਖੰਡ ਬਿੰਦਰਾ ਬਨਾ, ਜੈ ਖੇਲੇ ਸ੍ਰੀ ਨਾਰਾਇਣਾ, ਬੇਨ ਬਜਾਵੇ ਗੋਧਨ ਚਰੇ, ਨਾਮੇ ਕਾ ਸਵਾਮੀ ਆਨੰਦ ਕਰੇ। ਧਨ ਧਨ ਤੂੰ ਮਾਤਾ ਦੇਵਕੀ, ਜਹ ਗ੍ਰਹਿ ਕ੍ਰਿਸ਼ਨ ਕਮਲਾਪਤੀ, ਜਹ ਗ੍ਰਹਿ ਰਮਈਏ ਕਮਲਾਪਤੀ। ਦੇਵਕੀ ਦਾ ਪੁੱਤਰ ਕ੍ਰਿਸ਼ਨ, ਨਾਮਦੇਵ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਮੁਰਲੀ ਦੀ ਤਾਨ ਪਈ ਗੂੰਜਦੀ ਹੈ, ਮਸਜਿਦ ਦੀ ਅਜ਼ਾਨ ਵੀ ਗੂੰਜਦੀ ਪਈ ਹੈ। ਬੇਨਮਾਜ਼ਾਂ ਕੁੱਤਿਆ, ਇਹ ਨਾ ਭੱਲੀ ਰੀਤ, ਕਦੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਇਹ ਨਮਾਜ਼ ਤੋਂ ਹੀਣੇ ਕੁੱਤੇ, ਬਹੁਤ ਵੱਡੀ ਤਾੜਨਾ। ਬੇਨਮਾਜ਼ਾਂ ਕੁੱਤਿਆ, ਇਹ ਨਾ ਭੱਲੀ ਰੀਤ, ਇਹ ਠੀਕ ਨਹੀਂ ਹੈ ਤੇਰੇ ਵਾਸਤੇ। ਕਦੀ ਚੱਲ ਨਾ ਆਇਆ ਪੰਜੇ ਵਕਤ ਮਸੀਤ, ਇਹ ਸਾਨੂੰ ਨਹੀਂ, ਪੰਜ ਵਕਤ ਦੇ ਨਮਾਜ਼ੀਆਂ ਨੂੰ ਹੈ। ਅਸੀਂ ਪੰਜ ਟਾਈਮ ਗੁਰਦੁਆਰੇ ਨਹੀਂ ਆਉਂਦੇ, ਦੋ ਟਾਈਮ, ਸਾਨੂੰ ਦੋ ਵਕਤ ਦੀ ਹਿਦਾਇਤ ਹੈ। ਕਦੀ ਚੱਲ ਨਾ ਆਇਆ ਪੰਜੇ ਵਕਤ ਮਸੀਤ, ਪੰਜ ਵਕਤ ਨਮਾਜ਼ ਪੜ੍ਹਨ ਦੀ ਅਤੇ ਮਸੀਤ ਦੇ ਵਿੱਚ ਆਉਣ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੇ। ਰਾਜਨ ਕੌਣ ਤੁਮਾਰੇ ਆਵੇ ਐਸੋ ਭਾਵ, ਬਿਦਰ ਕੋ ਦੇਖੋ ਉਹ ਗਰੀਬ ਮੋਹ ਭਾਵੇ। ਇਹ ਧਰਮ ਹੈ, ਸਿੱਖ ਇੱਕ ਧਰਮ ਹੈ। ਇਹ ਸਾਗਰ ਦੀ ਤਰ੍ਹਾਂ ਸਾਰੀਆਂ ਨਦੀਆਂ ਆ ਕੇ ਸਮਾ ਗਈਆਂ ਨੇ। ਇੱਥੇ ਨਾਮਦੇਵ ਬਿੱਠਲ ਬਿੱਠਲ ਦਾ ਜਾਪ ਕਰਦਾ ਸੀ, ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਕਬੀਰ ਪੰਥੀਆਂ ਦਾ ਗੁਰਮੰਤਰ ਸਤਨਾਮ ਹੈ, ਇਸ ਵਾਸਤੇ ਕਬੀਰ ਪੰਥੀਆਂ ਨੂੰ ਅੱਜ ਵੀ ਸਤਨਾਮੀ ਕਹਿੰਦੇ ਨੇ, ਅੱਜ ਵੀ ਉਹਨਾਂ ਨੂੰ ਸਤਨਾਮੀ ਕਹਿੰਦੇ ਨੇ, ਉਹਨਾਂ ਦਾ ਗੁਰਮੰਤਰ ਸਤਨਾਮ ਹੈ। जय देव गोविंद गोविंद जपदा सी, गोविंद गोविंद देत जप नर सकल सिद्ध पदन, जय देव आयो तस्सु फटन, भवभूत सर्वगतं स्वामी रामानंद राम राम जपदे सन। फरीद अल्लाह हो दी धुनी रटदा सी, सारे गुरु ग्रंथ साहिब च बैठे ने, सब दे सब बैठे ने। एक सिख ही है जो अल्लाह नु सुन के भी खुश होंदा है, राम नु सुन के भी खुश होंदा है, गोविंद नु सुन के भी खुश होंदा है, सतनाम सुन के भी प्रसन्न होंदा है। अगर नहीं प्रसन्न हो रहा तो कम से कम सिख नहीं है, क्योंकि गुरु दी आवाज है, गुरु दे बोल ने जिसनु असी मत्था पे टेकदे हां। धन गुरु ग्रंथ साहब जी महाराज। मस्जिद दे च राम वास्ते थां नहीं है, मंदिर दे च अल्लाह वास्ते थां नहीं है, या इंज कह लो अल्लाह ते राम टकराते रहने बड़ी बुरी तरह, बहुत बुरी तरह। इस वक्त भी हिंदुस्तान दे टकरा रहे ने, बाबरी मस्जिद ते राम जन्म भूमि बड़ा टकराव है, बड़ा शोर शराबा है, दो तीन दफा उत्थे भी गोली चल चुकी और बहुत सारे बंदे मर चुके ने, बड़ा शोर शराबा है। एक दफा देश दे जो है उप प्रधानमंत्री जब देवी लाल बनिया सी, उन्हें किधरे आवाज ला दी इन्हू गुरुद्वारा बना दो, जो लड़ाई झगड़े तो बचना ने, खून खराबे तो बचना ने, गुरुद्वारा बना दो। ये उसके अल्फाज सन, सारे पेपर छपे सन, गुरुद्वारा बना दो, अल्लाह राम दोवे रह जाएंगे, उंज मुश्किल है। सियाणिया की इंज सूज समझ है। हिंदू कहने इतने मंदिर होगा मस्जिद नहीं, मुसलमान कहने इतने मस्जिद होगी मंदिर नहीं, मंदिर ते मस्जिद का टकराओ, राम ते अल्लाह का टकराओ। जिहड़े विचार मनुख दे विचार विचकार दीवार दी तरह खड़े हो जान, ते जिहड़े विचार बंदे नू बंदे नाल नहीं मिलन देंदे, वह विचार बंदे नू रब नाल भी नहीं जुड़न देंगे, सवाल ही नहीं पैदा होता। जिहड़े विचार मनुख नू मनुख तो दूर करन, वह विचार मनुख नू खुदा नाल नहीं जोड़ सकते। इतनी आप सोच लेना, जिहड़ा विचार बंदे नू बंदे नाल जोड़े, वही विचार बंदे नू रब नाल जोड़ेगा, ईश्वर नाल जोड़ेगा। गुरु नानक ने यही दर्श दिता सारे संसार नू। डॉक्टर मुहम्मद इकबाल कहिंदा है, इक्को एक अवतारी पुरुष है जिहदी गल ना उदों समझी गई ना हुण समझी गई। डॉक्टर मुहम्मद इकबाल, उहदी एक नज़म है, नज़म का सिरलेख है गुरु नानक बस सिरे ना, थले सतगुरु बारे नज़म लिखता है बांगे दरा दे। शमा हक से जो मुनव्वर हो वो ये महफिल न थी, बारिशे रहमत हुई पर जमी काबिल न थी। ऐ गुरु नानक तू कदम कदम दे सच दा दीवा जलाया, पर महफिल ते अंधिया दी सी, तेरी रोशनी तो किसी ने लाभ नहीं उठाया, अंधे की लाभ उठाणगे। इकबाल ऐसा कहता है। शमा हक से, हक कहने सच नू, शमा कहने दीवे नू, तू कदम कदम दे सच दा दीवा जलाया, शमा हक से जो मुनव्वर हो वो ये महफिल न थी, बारिशे रहमत हुई पर जमी काबिल न थी। तू ते कदम कदम दे रहमत दी बारिश की थी, पर जमीन पथरेली सी, कुछ उगया नहीं, कुछ पैदा नहीं होया। इकबाल भी मायूसी जाहिर करता भी, ऐ गुरु नानक तू इतनी मेहनत की थी, इतना बरसे हैं अरब देशां ते बरसे हैं, ईरान ते बरसे हैं, अफगानिस्तान ते बरसे हैं, बल्ह बुखारा जो रशिया का इलाका है तो उत्थे भी बरसदा रहे हैं, सारे हिंदुस्तान दे तीर्थां ते तू बरसे हैं, लंका दे तू बरसे हैं, बर्मा तिब्बत भूटान ले लद्दाख और कुछ चाइना का इलाका कितने कितने तू नहीं बरसिया। पर इकबाल कहिंदा पैदा कुछ भी नहीं होया, क्यों? जमीन पथरेली सी, लाभ कुछ भी नहीं होया, महफिल अंधिया दी सी, मेहनत तो बहुत कीती, बहुत कीती, बहुत कीती। ऐसी केड़ी थां जिथे तू दीवा नहीं जलाया, ऐसी केड़ी थां जिथे तू बरसिया नहीं। पर इकबाल कहिंदा मैनू अफसोस है, शमा हक से जो मुनव्वर हो वो ये महफिल न थी, बारिशे रहमत हुई पर जमी काबिल न थी। تیری کوشش سی قرآن تے قرآن نو ایک کر دئی ہے، تیری کوشش سی مندر نو مسجد دے نیڑے لے آئی ہے، روزے نو ورت دے نیڑے لے آئی ہے، رام نو اللہ دے نیڑے لے آئی ہے، ساری زندگی تو یہ کوشش کرتا رہا، انتم سمے کی ہویا جد سدگرو جوتی جوت سمائے، ہندو مسلم لڑ پئے کرتارپور وچ، ڈانگاں لے کے آ گئے، تلواراں لے کے آ گئے، مسلمان کہن یہ مکے بھی ہو آیا ہے، یہ اللہ دے نام تو بھی نفرت نہیں کرتا سی، یہ مسلمان ہے، اسی اس دی قبر بناواں گے، سڈا مرشد ہے، سڈا ولی ہے۔ ہندو کہن لگے کس طرح ہو سکتا ہے، ہندو گھرانے جنم ہویا دے پتا دا نام سی کلیان داس، بیدی گھرانا جنہیں بید پڑھے ہو سو بیدی کہا ہے، جو بید پڑھ دے سن انہاں دے گھراں وچ اس دا جنم ہویا ہے، ماں دا نام ترپتا ہے، اسی تے قبر نہیں بنن دیاں گے، اسی داس سسکار کران گے۔ جھگڑا ہون لگا، ہندو دعویٰ کرن اے ہندو سی، مسلم دعویٰ کرن اے مسلمان سی، دنیا دے وچ اے پہلا پرش ہے کہ دو طرح دے وپریت مذہب دعویٰ پہ کر دین ایک پرش دے اتے۔ کسے سیانے نے کہہ دیتا، ذرا ویکھو تے صحیح، چدر چک کے ویکھو تے صحیح، اور واقعی جد ویکھی گئی تے ایک گلاب دا پھل پہ، باقی کچھ نہیں سی، اشارہ کر گئے، میں تے ایک مہک سی، سگندھ سی، سگندھی ہندو مسلم نہیں ہوندی، نہ ہم ہندو نہ مسلمان، الہے رام کے پنڈ پران، مہک، سورج دی روشنی بھی کوئی ہندو مسلمان ہوندی ہے، پھلاں دی مہک بھی کوئی ہندو مسلمان ہوندی ہے، تے مہک، میں تے مہک سی، اس مہک نو کیویں قبر دے چپاؤ گے، اس مہک نو کیویں جلاؤ گے، بابا مڑی نہ گور، گرو انگد کے ہیے مائیں، پن ست سنگت اور نس دن بس بو میں کروں۔ بھائی سنتوک سنگھ جی لکھتے ہیں بابے جی دا اپدیش، بھائی میں گرو انگد دے ہردے چا سنگت وچ وسیا ہویا، میں مڑیاں چ نہیں ہاں، قبراں چ نہیں ہاں، پر کیتا کی جائے، ہندو مسلم تناؤ تے آخر نہیں بابے دی گل سمجھے، انہاں نے یہ فیصلہ کیتا، یہ جڑی چادر ہے یہ ادھی ادھی پھاڑ دیں، ادھی ہندو لین ادھی مسلمان، یہ فیصلہ ہویا سی، اتہاس یہ کہندا ہے۔ کرتارپور راوی دے کنڈے جتھے گرو نانک دی چادر دے دو ٹکڑے کیتے گئے، اتھوں ہی دیش دے ٹکڑے ہو گئے، ڈیرا بابا نانک ایک پاسے ہو گیا، ننکانا صاحب ایک پاسے ہو گئے، حیرانگی دی گل، اتھوں ٹکڑے ہو گئے، چدر دے ٹکڑے نہیں ہوئے سن، جی گہرائی نال دیکھیے، ہندو مسلم ٹکڑے ٹکڑے ہو گئے، اتھوں ہی ساری زندگی سدگر جوڑ دے رہے، چدر دفاڑ کر دیتی، ہندوؤں نے اس چدر دی باقاعدہ سماد بنائی داہ سسکار کر کے، مسلمانوں نے باقاعدہ راوی دے کنڈے تے قبر کھود کے چدر دفن کر دیتی، قبر کھڑی کر دیتی۔ یہ گل رب نو کتھے منظور سی، رات نو راوی دا پانی اتنا چڑھیا، اتنا ہڑ آیا، کدھرے مینہ پیا پیچھے قبر بھی بہ گئی، مڑی بھی بہ گئی، بابا مڑی نہ گور، گرو انگد کے ہیے ماہیں، پن ست سنگت اور نس دن بس بو میں کروں۔ دھارمک منکھا نے لاٹھیاں چک لیاں سن ایک دوجے نو مارن لئی، جد گرو نانک دیو جی مہاراج جو ہے چدر دے تھلے سن، کارن رکی ہوئی سرت نہیں سمجھ سکے بابے نا۔ میں اس کرا شروع شروع تیزی بڑی ہوندی، اگر کوئی اس تیزی نو اگاں چل کے گہرائی دچ بدل سکے تے ہور بہت ساریاں بونداں دا آسرا لے سکے۔ بڑا نرمان شبد دیتا سی گرو نانک نے سانو، سکھ تو مردے دم تک قبول کر کہ میں کچھ نہیں جاندا، میں سکھنا ہے، میں اجے بھی سکھنا ہے، میں کچھ نہیں جاندا، مینوں کچھ بھی نہیں پتا۔ مینوں اس سمبندھ وچ ایک گاتھا چیتے آ گئی، تھوڑے سامنے رکھا تے پھر اگلے کھنڈ دی وچار۔ میں اتنا خلاصہ اس واسطے کیتا ہے کہ شروع شروع تیزی بڑی ہوندی ہے، लेकिन अगां चल के अगर ये तेजी गहराई दे च नहीं बदली, रुकावट दे च बदल गई है, तो धार्मिक मनुख जितना कट्टर होके कठोर हो जाता इतना रूहे जमीन दे च कोई कठोर नहीं आता। ब्राह्मणा ने जड़े जुल्म ढाए किसी ने नहीं ढाए, धार्मिक सन। मौलविया ने जड़े जुल्म ढाए यकीन जानो किसी ने नहीं ढाए। इकबाल लाहौर का रहने वाला सी, जिस महल्ले च रहिंदा सी नवा मंदिर भी बन रहा सी नवी मस्जिद भी बन रही सी, बड़ा जोर लंघे जो मस्जिद दे कोलों ते हस पै, अगों मंदिर सी उत्थे भी दो कदम रुके ते फिर हस पै, नहीं रहा गया मौलवी कोल पीछा करदा है। इकबाल मस्जिद नू वेख के खुदा दे घर नू वेख के हसे और तनजी हसी तेरी हसी दे ताना सी। ते ब्राह्मण ने भी कहा हद हो गई, भगवान दा मंदिर है तू नक चढ़ा के हसदा है मंदिर नू वेख के, ऐसा क्यों करदा है। ये शायर कहिंदा है सच कहे तू ऐ ब्राह्मण गर तू बुरा न माने, ब्राह्मण होवे ते फिर बुरा ना मने सवाल ही नहीं पैदा होता, मौलवी होवे ते फिर बुरा ना मने, और इवें अखौती ज्ञानी दा या सिख होण दा लकब लगा होवे ते फिर बुरा ना मने गुस्ताखी मां। सिख वो है जो सच सुन सके, मुसलमान वो है जो सच सुन सके, बड़ी सोहनी व्याख्या गुरु ग्रंथ साहिब विच। इकबाल कहिंदा पहली शर्त है जे तू बुरा ना मने, सच कह दूं ऐ ब्राह्मण गर तू बुरा न माने, तेरे सनम कदों के बुत हो गए पुराने, अपनों से बैर रखना तूने बुतों से सीखा। अपने नालों वितकरेबाजी इन्ह ही तस्वीर तो इन्ह ही मूर्तियां तो तू सीखी और की है, पाड़े पाई जाना है इन्ह मूर्तियां की पूजा करके, पत्थर नू पूज पूर के दिल अपना पत्थर करी जाना और की है, यही कुछ करी जाना है। और गुरु ग्रंथ साहब का फैसला है जैसा सेवे तैसा होए, रब नू जैसा मनोगे वैसे हो जाओगे। और नाम देवते एक कदम अगे जाने, अगर रब नू इस्त्री मन लिया तो अगला जन्म इस्त्री दा होगा, अगर रब नू पुरुष मन लिया किसी इस्त्री ने अगला जन्म उसका पुरुष दा होगा। यह भी मैं अर्ज कर रहा, परमात्मा इस्त्री ते पुरुष नहीं है, नार ना पुरख कहो कहो कैसे, किस वक्त खुलासा करांगे। भगत नामदेव जी महाराज कहते ने महामाई की पूजा करे नर से नार होए ओ तरे, माता माता दे जगराते मां मां दे जगराते, स्त्री मन लिया परमात्मा नो अगला जन्म नारी दा स्त्री दा, नारी दे संस्कार बनेंगे अंदर, क्योंकि जिस देश ध्यान जोड़ांगे वही ते संस्कार बनेंगे और की है। पत्थर देश ध्यान जोड़ रहे हैं दिल पत्थर ही बनेगा और की है। जैसा सेवे तैसा होए, सच कह दूं ऐ ब्राह्मण गर तू बुरा न माने, तेरे सनम कंदों के बुत हो गए पुराने, अपनों से बैर रखना तूने बुतों से सीखा, जंगो जदल सिखाया वाइस को भी खुदा ने। ऐ जड़ा मौलवी है इन्हों भी खुदा ने एक ही गल सिखाई है, जहाद लाई जा गर्दना अगलिया की, उड़ाई जा अगलिया दी पग्गा, उन्हों भी एक ही गल आउंदी है, अपनों से बैर रखना तूने बुतों से सीखा, जंगो जदल सिखाया वाइस को भी खुदा ने, तंग आके मैंने आखिर दैरो हरम को छोड़ा, वाइस का वाज छोड़ा छोड़े तेरे फसाने। ए ब्राह्मण तंग आके मैं मस्जिद भी छोड़ देती है मंदिर भी छोड़ देता नहीं जाना, जे मस्जिद जाना तो उत्थे कहिंदे ने हिंदू काफर ने, जे मंदिर आना तो कहते मुसलमान मलेच ने, दीवारां खड़िया होंदियां ने। जे रब का नाम भी बंदे नूं बंदे नाल नहीं मिलन देंदा तो इस तरह के रब नूं मैं की करा, मैं मंदिर जाना छोड़ दिता नहीं जाता, मैं मस्जिद की तरफ देखना छोड़ दिता है, तंग आके मैंने आखिर तंग होके बिल्कुल तंग होके मजबूर होके, तंग आके मैंने आखिर देरो हरम को छोड़ा वाइस का वाज छोड़ा छोड़े तेरे फसाने, छोड़ देते मैं तेरी किसियां, ये पुराण कथावां मैं तेरिया नहीं सुनदा, कुरान दी तलावत मैं मौलवी दी नहीं सुनदा, ਕਿਉਂਕਿ ਦੋਹਾਂ ਦੇ ਚੋਂ ਨਫ਼ਰਤ ਦੀ ਬੋ ਆਉਂਦੀ ਹੈ, ਹੰਕਾਰ ਦੀ ਬੋ ਆਉਂਦੀ ਹੈ, ਵਿਤਕਰਿਆਂ ਦੀ ਬੋ ਆਉਂਦੀ ਹੈ। ਅਤੇ ਖੁਦਾ ਸਾਂਝਾ ਹੈ ਸਾਰਿਆਂ ਦਾ, ਅਤੇ ਖੁਦਾ ਦੇ ਨਾਂ 'ਤੇ ਪਾੜੇ, ਭਗਵਾਨ ਦੇ ਨਾਂ 'ਤੇ ਪਾੜੇ।